गुरुप्रसाद नहीं जान जाई कछु रूप रेखं कहां बासता को फिरे कौन पेखं कहा नाम ता को कहां कह कहावे कहा मैं बखानो कहे मो न आवे मो पुचरे शास्त्र खट पिंग गिरन चढ़ जाए अंधलखे बधरो सुने जो काल कृपा कराए श्री वाहिगुरु साहिब जीओ सतनाम श्री वाहिगुरु साहिब जीओ हर दूजड़ी लाव सतगुर पुरख मिलाया बलराम जीओ निरपौ पै मन होए होमे मैल गवाया बलराम जीओ निर्मल पौ पाया हर गुण गाया हर वेखे राम हदूरे हरे आत्म राम पसारिया स्वामी सर्व रहया पर पूरे अंतर बाहर हर प्रवे को मिल हर जन मंगल गाए जन नानक दूजी लाभ चलाई अनहद शब्द बजाए अंतर बाहर हर प्रभ एको मिल हर जन मंगल गाए जन नानक दूजी लाव चलाई अनहद शब्द बजाए जन नानक दूजी लाव चलाई अनहद शब्द बजाए परम सन्मान आवर साहिब कमाल बारगाहे इनायत के मालिक कलयुगी जीवों के उद्धार करता साहिब सहाबा ज्योत रूप हर आप मेहमान दे मालक धन धन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी सात संगत गुरुदेव जी दी महान इनायत दा सदका साडे सारयां दे सिर ते बख्शिशमई रखे हत्थ दा सदका जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी साहिब जी ने अपने चरण कमलां च प्रदान कीता है। सतगुरु जी दे दरों निवाजे हुए महान रसक कीर्तनियां तों बड़े वजद विच साहिब जी दी अगम्मी बाणी सर्वत्र आसा पूर्ण करनहार श्री आसा की वार दे कीर्तन आपने सरवण कीते ने। कुछ समा होर सतगुरु पातशाह जी दी चल रही लड़ीवार बाणी दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी भर रहे हो हर रोज़ दी तरह छोटी जई ध्यान साधना ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਹਸਤ ਕਮਲਾਂ ਦਾ ਸਪਰਸ਼ ਮਹਿਸੂਸ ਕਰਦਿਆਂ, ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਗੰਮੀ ਬੋਲ ਨੇ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਆਪ ਕਹਿੰਦੇ ਨੇ, ਹੇ ਮੇਰੇ ਸੋਹਣੇ ਰਾਮ, ਹੇ ਕਰਤਾ ਪੁਰਖ, ਤੂੰ ਮਰਾਮਤ ਕਰਕੇ ਸਤਿਗੁਰੂ ਨਾਲ, ਸਤਿਗੁਰੂ ਦੀ ਸੰਗਤ ਵਿੱਚ ਮੇਰਾ ਮਿਲਣਾ ਬਣਾ ਦਿੱਤਾ ਹੈ। ਵੱਡੇ ਭਾਗ ਹੋਵਣ ਜਿਸ ਮਨੁੱਖ ਦੇ, ਉਸ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੁੰਦਾ ਹੈ। ਬੜੇ ਮਹਾਂਬੋਲ ਨੇ ਆਪ ਜੀ ਨੂੰ ਜਹਿ ਨਸੀਹ ਹੋਵਣਗੇ। ਵੱਡੇ ਭਾਗ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਵਿਣ ਭਾਗਾਂ ਸਤਸੰਗ ਨਾ ਲੱਭੈ, ਵਿਣ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਜੀ ਦੇ ਅਗੰਮੀ ਬੋਲ ਨੇ, ਕਹਿੰਦੇ ਨੇ ਗੁਰੂ ਦੀ ਸੰਗਤ ਮਨੁੱਖ ਨੂੰ ਨਸੀਬ ਨਾ ਹੋਵੇ ਤਾਂ ਹਿਰਦਾ ਮਲੀਨਤਾ ਨਾਲ ਭਰ ਜਾਂਦਾ ਹੈ, ਸੰਸਾਰ ਸਾਗਰ ਤੋਂ ਤਰਨ ਦਾ ਵੀ ਇੱਕ ਮਹਾਨ ਸਾਧਨ ਹੈ। ਔਰ ਉਹ ਸਾਧਨ ਹੈ ਗੁਰੂ ਦੀ ਸੰਗਤ ਵਿੱਚ ਬੈਠਣਾ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰੂ ਦੀ ਮਰਾਮਤ ਗੁਰੂ ਦੀ ਸੰਗਤ ਵਿੱਚ ਪ੍ਰਾਪਤ ਹੁੰਦੀ। ਮਨੁੱਖ ਪਰਮਾਤਮਾ ਦੀ ਅੰਸ਼ ਹੈ ਅਤੇ ਪਰਮਾਤਮਾ ਵਿੱਚ ਆਸੀਨ ਹੋ ਜਾਵੇ, ਪਰਮਾਤਮਾ ਵਿੱਚ ਸਮਾ ਜਾਏ, ਇਸ ਲਈ ਸਭ ਤੋਂ ਪਹਿਲਾ ਕਦਮ ਹੈ ਸਤਸੰਗੀ ਹੋਣਾ। ਬੇਸ਼ੱਕ ਇਸ ਨੂੰ ਸਤਸੰਗ ਵਿੱਚ ਬੈਠ ਕੇ ਕੋਈ ਸਮਝ ਆਵੇ ਨਾ ਆਵੇ, ਰਸ ਆਵੇ ਨਾ ਆਵੇ, ਪਰ ਆ ਕੇ ਬੈਠਣਾ ਹੀ ਬੜਾ ਲਾਜ਼ਮੀ ਹੈ। ਸਭ ਤੋਂ ਪਹਿਲਾ ਕਦਮ ਸਤਸੰਗੀ ਹੋਣਾ, ਅਤੇ ਸਤਸੰਗ ਵਿੱਚ ਬੈਠਦਿਆਂ ਬੈਠਦਿਆਂ ਫਿਰ ਹੌਲੀ ਹੌਲੀ ਇਸ ਨੂੰ ਗੁਰੂ ਦੀ ਪ੍ਰਸਾਦ ਝੋਲੀ 'ਚ ਪੈ ਜਾਂਦਾ, ਗੁਰਪ੍ਰਸਾਦ ਅਤੇ ਫਿਰ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਦਾ ਸਦਕਾ, ਨਜ਼ਰੇ ਇਨਾਇਤ ਦਾ ਸਦਕਾ, ਫਿਰ ਹੌਲੀ ਹੌਲੀ ਇਸ ਨੂੰ ਪਰਮ ਪਦਵੀ ਪ੍ਰਾਪਤ ਹੁੰਦੀ ਹੈ ਅਤੇ ਮਨ ਇਸ ਦਾ ਮਨ ਹਰਿਆ ਖਿੜਿਆ ਹਰਿਆ ਬਾਗ ਹੋ ਜਾਂਦਾ। ਬੜੇ ਮਹਾਂਬੋਲ ਨੇ ਸਤਿਗੁਰੂ ਜੀ ਦੇ, ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਤਸੰਗਤ ਦੀ ਵਡਿਆਈ ਨੂੰ ਅਗਰ ਗੌਰ ਨਾਲ ਵਿਚਾਰ ਕੇ ਦੇਖੀਏ ਫਿਰ ਥੋੜ੍ਹਾ ਜਿਹਾ ਸਮਾਂ ਵੀ ਕਿਧਰੇ ਨਸੀਬ ਹੋ ਜਾਏ। ਬੜਾ ਵੱਡ ਭਾਗ ਆਉਂਦਾ ਹੈ। ਦੋ ਤਰ੍ਹਾਂ ਦੇ ਲੋਕ ਨੇ ਸੰਸਾਰ 'ਤੇ, ਇੱਕਨਾਂ ਨੂੰ ਸਤਸੰਗੀ ਕਹਿੰਦੇ ਨੇ ਔਰ ਇੱਕਨਾਂ ਨੂੰ ਕੁਸੰਗੀ ਕਹਿੰਦੇ ਨੇ। ਸਤਸੰਗ ਨਾਲ ਜੁੜਿਆ ਹੋਇਆ ਹਿਰਦਾ ਜਿਹੜਾ ਸਤਸੰਗੀ ਹਿਰਦਾ ਹੈ ਅਤੇ ਕੁਸੰਗੀ ਹਿਰਦਾ ਜੋ ਸਤਸੰਗ ਤੋਂ ਟੁੱਟਿਆ, ਇਹਨਾਂ ਦੋਵਾਂ ਹਿਰਦੇ ਰੱਖਣ ਵਾਲੇ ਮਨੁੱਖਾਂ ਦੀ ਵਿਚਾਰ ਨੂੰ ਭਗਤ ਸਿਰਮੌਰ ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਬੜੇ ਖੁਲਾਸੇ ਰੂਪ 'ਚ ਦੋ ਬਚਨ ਆਖੇ ਨੇ। ਆਪ ਕਹਿੰਦੇ ਨੇ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਆਪਨੇ ਦੋਵਾਂ ਨੂੰ ਉਦਾਹਰਣ, ਇੱਕ ਨੂੰ ਕੇਲੇ ਦੇ ਪੱਤਿਆਂ ਨਾਲ ਜੋ ਸਤਸੰਗੀ ਹੈ ਉਸ ਨੂੰ ਉਦਾਹਰਣਤ ਕੀਤਾ ਹੈ, ਪਰ ਕੁਸੰਗੀ ਨੂੰ ਬੇਰੀ ਦੇ ਕੰਡਿਆਂ ਨਾਲ ਉਦਾਹਰਣਤ ਕੀਤਾ ਹੈ। ਕੇਲੇ ਦਾ ਪੱਤਾ ਬੜਾ ਵੱਡਾ ਆਕਾਰ ਰੱਖਦਾ ਹੈ, ਔਰ ਇੰਝ ਕਹਿ ਲਓ ਇਹ ਦਰਖਤ ਜਲ ਦਾ ਹੀ ਆਕਾਰ ਹੈ। ਕਮਾਲ ਦੀ ਗੱਲ ਹੈ, ਨਾ ਇਸ ਦੇ ਤਨੇ ਵਿੱਚ ਕੋਈ ਸਖਤੀ ਦਿਖਾਈ ਪੈਂਦੀ। ਜੜ ਤੋਂ ਲੈ ਕੇ ਆਪਣੇ ਆਖਰੀ ਪੱਤੇ ਤੱਕ, ਕੁਰੂਮਲ ਤੱਕ, ਇਹ ਸਿਰਫ ਪਾਣੀ ਦਾ ਹੀ ਆਕਾਰ ਦਿਖਾਈ ਪੈਂਦਾ। ਜਲ ਇਸ ਵਿੱਚ ਬਹੁਤਾਤ ਵਿੱਚ ਹੈ, ਔਰ ਜਿਹੜੇ ਸਿਆਣੇ ਵੈਦ ਨੇ ਉਹ ਜਾਣਦੇ ਨੇ ਕੇਲੇ ਦਾ ਪਾਣੀ ਜੇ ਜੂਸ ਦੇ ਰੂਪ ਵਿੱਚ ਕੋਈ ਵਰਤਦਾ ਹੈ ਤਾਂ ਅਨੇਕਾਂ ਬਿਮਾਰੀਆਂ ਦਾ ਇਹ ਇਲਾਜ ਵੀ ਹੁੰਦਾ, ਮਨੁੱਖਾਂ ਦੀਆਂ ਦਾ ਵੀ ਅਤੇ ਪਸ਼ੂਆਂ ਦੀਆਂ ਦਾ ਵੀ। ਕਮਾਲ ਦੀ ਗੱਲ ਹੈ, ਜੈਸੇ ਬਾਕੀ ਦਰਖਤਾਂ ਦੇ ਤਨੇ ਵਿੱਚ ਸਖਤੀ ਹੈ, ਉਹਨਾਂ ਦੇ ਬੀਜ ਵਿੱਚ ਵੀ ਬੜੀ ਸਖਤੀ ਦਿਖਾਈ ਪੈਂਦੀ ਹੈ। ਕੋਈ ਫਲ ਲੈ ਲਓ ਵਿੱਚੋਂ ਸਖਤ ਬੀਜ ਨਿਕਲ ਆਵੇਗਾ, ਪਰ ਕੇਲਾ ਇਹੋ ਜਿਹਾ ਹੈ ਜੜ ਤੋਂ ਲੈ ਕੇ ਫਲ ਤੱਕ ਕੋਮਲਤਾ ਨਾਲ ਭਰਿਆ ਹੋਇਆ, ਕੋਈ ਗਿਟਕ ਆਦਿਕ ਵੀ ਉਸ ਵਿੱਚੋਂ ਗੁੱਠਲੀ ਵੀ ਨਿਕਲਦੀ ਹੋਈ ਦਿਖਾਈ ਨਹੀਂ ਪੈਂਦੀ। ਇਸ ਲਈ ਕਬੀਰ ਜੀ ਨੇ ਸਤਸੰਗੀ ਹਿਰਦੇ ਨੂੰ ਕੇਲੇ ਦੇ ਦਰਖਤ ਨਾਲ ਉਦਾਹਰਣਿਤ ਕੀਤਾ ਹੈ। ਕਹਿੰਦੇ ਨੇ ਫਿਰ ਤੁਸੀਂ ਦੇਖੋਗੇ ਕੇਲਾ ਵੱਡੇ ਪੱਤਰ ਹੋਣ ਕਰਕੇ ਉਸ ਦਾ ਸੁਭਾਅ ਹੈ, ਕਿਧਰੇ ਥੋੜ੍ਹੀ ਜਿਹੀ ਹਵਾ ਦਾ ਝੋਕਾ ਵੀ ਆ ਜਾਏ ਨਾ ਤਾਂ ਉਸ ਨੂੰ ਝੂਮਦੇ ਹੋਏ ਦੇਖਿਆ ਜਾ ਸਕਦਾ। ਉਹ ਬੜਾ ਹਵਾ ਦਾ ਅਨੁਭਵ ਕਰ ਲੈਂਦਾ ਅਤੇ ਬੜਾ ਝੂਮ ਲੈਂਦਾ, ਮਸਤੀ ਵਿੱਚ ਆ ਜਾਂਦਾ ਹੈ, ਪਰ ਕੰਡੇ ਨੂੰ ਦੇਖੋਗੇ ਵੱਡੀ ਤੇਜ਼ ਹਵਾ ਚੱਲ ਰਹੀ ਹੋਵੇ, ਸਾਰਾ ਦਰਖਤ ਝੂਮ ਰਿਹਾ ਹੋਵੇ, ਛੋਟੇ ਛੋਟੇ ਘਾਹ ਦੇ ਤਿਨਕੇ ਵੀ ਝੂਮ ਰਹੇ ਹੋਵਣ, ਪਰ ਮਜ਼ਾਲ ਹੈ ਕੰਡਾ ਕਦੀ ਝੂਮ ਜਾਏਗਾ। ਇਹਦਾ ਮਤਲਬ ਇਹ ਹੈ ਕਿ ਸਤਸੰਗੀ ਹਿਰਦਾ ਥੋੜ੍ਹਾ ਜਿਹਾ ਕੋਈ ਪਰਮਾਤਮਾ ਦਾ ਜ਼ਿਕਰ ਕਰ ਦੇਵੇ ਅਤੇ ਉਸਦਾ ਰੋਮ ਰੋਮ ਰਸ ਨਾਲ ਭਰ ਜਾਂਦਾ, ਆਨੰਦ ਨਾਲ ਭਰ ਜਾਂਦਾ ਹੈ, ਔਰ ਖੇੜੇ ਦਾ ਅਨੁਭਵ ਕਰਦਾ। ਮਾੜੀ ਜਿਹੀ ਕੋਈ ਗੁਰੂ ਦੀ ਵਿਚਾਰ ਸੁਣਾਵੇ ਅਤੇ ਗੁਰੂ ਦੇ ਦੀਦਾਰ ਦਾ ਅਨੁਭਵ ਕਰਦਾ ਹੈ, ਪਰ ਕੁਸੰਗੀ ਦਾ ਸੁਭਾਅ ਹਿਰਦਾ ਇਹੋ ਜਿਹਾ ਹੈ ਉਹਦੇ ਸਾਹਮਣੇ ਸਾਕਸ਼ਾਤ ਪਰਮਾਤਮਾ ਵੀ ਬੈਠਾ ਹੋਵੇ ਅਤੇ ਮਜ਼ਾਲ ਹੈ ਕਿਧਰੇ ਝੂਮਦਾ ਹੋਇਆ ਦਿਖਾਈ ਪੈ ਜਾਏ, ਕਿਧਰੇ ਉਸਨੂੰ ਆਨੰਦ ਦਾ ਅਨੁਭਵ ਹੋਵੇ। ਤੁਸੀਂ ਦੇਖ ਲਓ ਔਰੰਗਜ਼ੇਬ ਦੇ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਨੇ, ਮਜ਼ਾਲ ਹੈ ਕਿਧਰੇ ਉਹਨਾਂ ਦੀ ਕੋਈ ਤਰੰਗ ਦਾ ਅਨੁਭਵ ਔਰੰਗਜ਼ੇਬ ਨੇ ਕੀਤਾ ਹੋਵੇ। ਮੌਤ ਗੁਜ਼ਰੀ ਅਤੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਖੜ੍ਹੇ ਨੇ, ਪਰ ਇਹ ਸਗੋਂ ਯਾਤਨਾਵਾਂ ਦਿੰਦਾ ਪਿਆ, ਭਿਆਨਕ ਸਜਾਵਾਂ ਦਿੰਦਾ ਪਿਆ ਹੈ, ਔਰ ਸਜ਼ਾਏ ਮੌਤ ਦੇ ਰਿਹਾ ਹੈ। ਕਾਰਨ ਪਤਾ ਕੀ ਹੈ? ਇਸ ਬ੍ਰਹਮ ਗਿਆਨ ਦੀਆਂ ਤਰੰਗਾਂ ਦਾ ਕੰਡੇ ਵੱਤ ਹਿਰਦਾ ਹੋਣ ਕਰਕੇ ਮਨੁੱਖ ਦੇ ਮਨ 'ਤੇ ਕੋਈ ਅਸਰ ਨਹੀਂ ਆਉਂਦਾ। ਬ੍ਰਹਮ ਗਿਆਨੀ ਦਾ ਸਤਸੰਗੀ ਦਾ ਸੁਭਾਅ ਇਹੋ ਜਿਹਾ। ਇੱਕ ਗਾਥਾ ਮੈਂ ਭਗਤ ਸਿਰਮੌਰ, ਭਗਤ ਕਬੀਰ ਜੀ ਦੇ ਜੀਵਨ ਦੀ ਆਪ ਜੀਆਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਤੁਸੀਂ ਇਕਾਗਰਤਾ ਪ੍ਰੇਮ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ, ਉਹਨਾਂ ਦਾ ਹਿਰਦਾ ਸਤਸੰਗ ਨਾਲ ਜੁੜਿਆ ਹੋਇਆ, ਪਰਮਾਤਮਾ ਨਾਲ ਜੁੜਿਆ ਹੋਇਆ। ਗਰਮੀ ਦਾ ਮੌਸਮ ਸੀ, ਜੇਠ ਹਾੜ੍ਹ ਦੀ ਧੁੱਪ ਪੈ ਰਹੀ ਸੀ, ਔਰ ਦਰਿਆਏ ਗੰਗਾ ਦੇ ਕਿਨਾਰੇ ਬਨਾਰਸ ਦੇ ਮੁਕਾਮ ਭਗਤ ਸਿਰਮੌਰ, ਭਗਤ ਕਬੀਰ ਜੀ ਚੱਲਦੇ ਜਾ ਰਹੇ ਸਨ ਅਤੇ ਕੁਝ ਹੋਰ ਸੰਗੀ ਸਾਥੀ ਵੀ ਉਹਨਾਂ ਦੇ ਨਾਲ ਜਾਂਦੇ ਹੋਏ ਦਿਖਾਈ ਪੈ ਰਹੇ ਸਨ। ਰਸਤੇ ਵਿੱਚ ਲੰਘਦਿਆਂ ਇੱਕਦਮ ਕਬੀਰ ਖੜ੍ਹੇ ਹੋ ਗਏ ਅਤੇ ਵਾਹ ਵਾਹ ਕਰਦਿਆਂ ਹੋਇਆਂ ਉਹਨਾਂ ਨੇ ਆਪਣਾ ਸਜਦੇ ਵਿੱਚ ਸਿਰ ਰੱਖ ਦਿੱਤਾ, ਜ਼ਮੀਨ 'ਤੇ ਸਿਰ ਰੱਖ ਦਿੱਤਾ ਅਤੇ ਉਹਨਾਂ ਦੇ ਨੇਤਰ ਭਰੇ ਹੋਏ ਸਨ। ਦੋਵੇਂ ਬਾਹਾਂ ਫੈਲਾਈਆਂ ਹੋਈਆਂ ਸਨ ਅਤੇ ਆਖਣ ਲੱਗੇ, ਵਾਹ ਕਰਤਾ ਪੁਰਖ, ਅੱਜ ਤਾਂ ਤੂੰ ਮੈਨੂੰ ਗਲਵੱਕੜੀ ਵਿੱਚ ਲੈ ਲਿਆ, ਬੜਾ ਪਿਆਰ ਕੀਤਾ ਹੈ, ਬੜਾ ਨਿਵਾਜਿਆ ਹੈ, ਤੇਰੀ ਗਲਵੱਕੜੀ ਤੋਂ ਮੈਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਔਰ ਮੈਂ ਦਿਨ ਰਾਤ ਇਸ ਆਸ ਵਿੱਚ ਰਿਹਾ ਕਿ ਮੈਨੂੰ ਤੂੰ ਆਪਣੇ ਗਲ ਲਾ ਲਵੇਂ। ਬੜੇ ਧਿਆਨ ਨਾਲ ਇਹਨਾਂ ਬੋਲਣ ਨੂੰ ਸੁਣਨਾ। ਮੇਰੇ ਸਾਹਿਬ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਹੋਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹੇ ਕਬ ਗਲ ਲਾਵੇਂਗੇ। ਹੇ ਨਿਰੰਕਾਰ, ਮੈਂ ਤੇਰੇ ਇਸ ਆਸ ਦੇ ਮਹਾਨ ਭਰੋਸੇ ਵਿੱਚ ਬੈਠਾ ਹਾਂ ਕਿ ਕਦੋਂ ਉਹ ਦਿਨ ਆਵੇਗਾ ਜਿਸ ਦਿਨ ਮੈਨੂੰ ਭਟਕਦੇ ਹੋਏ ਨੂੰ ਤੂੰ ਆਪਣੇ ਬਗਲਗੀਰ ਕਰ ਲਏਗਾ, ਆਪਣੇ ਗਲ ਲਗਾ ਲਵੇਂਗਾ। ਹੋਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹੇ ਕਬ ਗਲ ਲਾਵੇਂਗੇ। ਅਤੇ ਹੇ ਨਿਰੰਕਾਰ, ਅੱਜ ਤੂੰ ਮੈਨੂੰ ਗਲ ਲਗਾ ਲਿਆ, ਬਗਲਗੀਰ ਕਰ ਲਿਆ ਹੈ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਤੂੰ ਗਲ ਨਾਲ ਲਗਾ ਲਿਆ, ਅਤੇ ਕੁਝ ਲੋਕ ਨਾਲ ਚੱਲਦੇ ਪਏ ਸਨ ਜਿਨ੍ਹਾਂ ਦਾ ਹਿਰਦਾ ਹਾਲੇ ਇਸ ਮੁਕਾਮ 'ਤੇ ਨਹੀਂ ਪਹੁੰਚਿਆ ਸੀ, ਪਰਮਾਤਮਾ ਦੀ ਗਲਵੱਕੜੀ ਦਾ ਅਨੁਭਵ ਕਰ ਸਕਦੇ। ਬੜਾ ਵਾਰੀ ਐਸਾ ਹੁੰਦਾ ਹੈ, ਸਾਡੇ 'ਚੋਂ ਕੋਈ ਐਸਾ ਨਹੀਂ ਹੈ ਜਿਸ ਨੂੰ ਪਰਮਾਤਮਾ ਹਰ ਰੋਜ਼ ਆਪਣੀ ਗਲਵੱਕੜੀ ਨਾ ਦਿੰਦਾ ਹੋਵੇ। ਬੜੇ ਧਿਆਨ ਨਾਲ ਸੁਣਨਾ, ਬੜਾ ਕੀਮਤੀ ਨੁਕਤਾ ਹੈ। ਸਾਰਿਆਂ ਨੂੰ ਪਰਮਾਤਮਾ ਆਪਣੀ ਗਲਵੱਕੜੀ 'ਚ ਪਾਉਂਦਾ ਹੈ, ਆਪਣੇ ਬਗਲਗੀਰ ਕਰਦਾ ਹੈ, ਪਰ ਕਈ ਦਫ਼ਾ ਐਸਾ ਹੁੰਦਾ ਹੈ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਹੀ ਸੌਂ ਜਾਏ ਨਾ, ਅਤੇ ਉਸਨੂੰ ਨਹੀਂ ਪਤਾ ਹੁੰਦਾ ਮਾਂ ਨੇ ਮੈਨੂੰ ਗਲ ਨਾਲ ਲਾਇਆ ਹੋਇਆ, ਮਾਂ ਨੇ ਮੈਨੂੰ ਮੋਢੇ ਨਾਲ ਲਗਾਇਆ ਹੈ, ਅਤੇ ਬੜੇ ਪਿਆਰ ਨਾਲ ਲਈ ਜਾ ਰਹੀ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਜਦੋਂ ਅਗਿਆਨਤਾ ਦੀ ਨਿੰਦਰਾ ਵਿੱਚ, ਮੋਹ ਦੀ ਨਿੰਦਰਾ ਵਿੱਚ, ਵਾਸਨਾਵਾਂ ਦੀ ਨਿੰਦਰਾ ਵਿੱਚ ਗੁਆਚੇ ਆਉਂਦੇ ਹਾਂ, ਸਾਨੂੰ ਕਰਤਾ ਪੁਰਖ ਦੀ ਗਲਵੱਕੜੀ ਦਾ ਅਹਿਸਾਸ ਨਹੀਂ ਆਉਂਦਾ ਕਿ ਮੈਨੂੰ ਤੂੰ ਆਪਣੇ ਗਲ ਨਾਲ ਲਗਾ ਲਿਆ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਸੁੱਤਾ ਹੋਇਆ ਬੱਚਾ ਮਾਤਾ ਪਿਤਾ ਦੀ ਗਲਵੱਕੜੀ ਦਾ ਬੋਧ ਨਹੀਂ ਰੱਖਦਾ, ਉਹਨਾਂ ਦੀ ਗੋਦ ਦਾ ਬੋਧ ਨਹੀਂ ਰੱਖਦਾ, ਉਸ ਨੂੰ ਸਮਝ ਨਹੀਂ ਆਉਂਦੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਜਦੋਂ ਤੁਸੀਂ ਸਵੇਰੇ ਜਾਗਦੇ ਹੋ ਨਾ, ਪਹਿਲੀ ਵਾਰ ਜਦ ਅੱਖ ਖੁੱਲ੍ਹਦੀ ਹੈ, ਉਸ ਵੇਲੇ ਹਰ ਮਨੁੱਖ ਦੇ ਸਿਰ 'ਤੇ ਕਰਤਾ ਪੁਰਖ ਨੇ ਮਿਹਰ ਦਾ ਹੱਥ ਰੱਖਿਆ ਹੁੰਦਾ, ਉਹਦੀ ਮਿਹਰ ਦਾ ਪੰਜਾ ਸਾਡੇ ਮਸਤਕ 'ਤੇ ਹੁੰਦਾ ਹੈ, ਸਪਰਸ਼ ਕਰਦਾ ਹੈ, ਅਤੇ ਫਿਰ ਸਾਨੂੰ ਜਾਗ ਆਉਂਦੀ, ਵਰਨਾ ਸਾਨੂੰ ਸੁੱਤਿਆਂ ਨੂੰ ਜਾਗ ਨਹੀਂ ਆ ਸਕਦੀ। ਸਾਨੂੰ ਤਾਂ ਜਾਗ ਤਾਂ ਹੀ ਆਉਂਦੀ ਹੈ, ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਜਮ ਭਾਰ, ਜਮ ਡੰਡ ਲੱਗਾ ਸਿਰ ਭਾਰ। ਜਦੋਂ ਸਿਰ 'ਤੇ ਭਾਰਾ ਜਮਾਂ ਦੀ ਸਜ਼ਾ ਦਾ ਹੰਟਰ ਵੱਜਦਾ ਹੈ ਨਾ, ਫਿਰ ਮਨੁੱਖ ਜਾਗਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੜ ਮੈਂ ਲਾਗੈ। ਫਿਰ ਸਾਨੂੰ ਜਾਗ ਆਉਂਦੀ ਹੈ, ਅਤੇ ਜਾਗ ਕੇ ਕੀ ਦੇਖਦੇ ਹਾਂ ਕਿ ਸਾਰਾ ਜੀਵਨ ਸਮਾਪਤ ਹੋ ਗਿਆ, ਇੱਕ ਇੱਕ ਸਵਾਸ ਬ੍ਰਹਮ ਗਿਆਨ ਦਾ ਪੂਰਾ ਮਹਾਨ ਸਾਗਰ ਹੈ। ਇੱਕ ਇੱਕ ਸਵਾਸ, ਇੱਕ ਸਵਾਸ ਹੀ ਕਾਫੀ ਹੈ। ਇਸ ਲਈ ਸਾਹਿਬ ਕਹਿੰਦੇ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਇੱਕ ਸਵਾਸ ਹੀ ਕਾਫੀ ਹੈ ਬ੍ਰਹਮ ਗਿਆਨ ਦਾ ਮਹਾਨ ਸਾਗਰ ਪ੍ਰਾਪਤ ਕਰਨ ਲਈ। ਪਰ ਅਫਸੋਸ ਦੀ ਗੱਲ ਹੈ, ਸਾਰਾ ਜੀਵਨ ਲੰਘ ਜਾਂਦਾ ਹੈ, ਅਤੇ ਜਾਗ ਉਦੋਂ ਆਉਂਦੀ ਹੈ ਜਦੋਂ ਸਾਡੇ ਸਰੀਰ ਦਾ ਜੀਵਨ ਸਮਾਪਤ ਹੋ ਜਾਂਦਾ। ਬੜੇ ਮਹਾਂਵਿਚਾਰ ਸਤਿਗੁਰੂ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਏ ਨੇ। ਕਹਿੰਦੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਉਸ ਮੇਲ ਦਾ ਅਨੁਭਵ ਕਰਨਾ, ਸਤਸੰਗ ਵਿੱਚ ਬੈਠਣਾ। ਨਾਲ ਦੇ ਕੁਝ ਸੱਜਣ ਤਾਰਕਿਕ ਹੈਗੇ ਸਨ ਜਿਨ੍ਹਾਂ ਨੂੰ ਹਾਲੇ ਗਲਵੱਕੜੀ ਦਾ ਬੋਧ ਨਹੀਂ ਹੈਗਾ ਸੀ, ਆਖਣ ਲੱਗੇ, ਕਬੀਰ ਜੀ ਅੱਜ ਸਾਨੂੰ ਵੀ ਪਤਾ ਚੱਲ ਗਿਆ। ਕਬੀਰ ਕਹਿਣ ਲੱਗੇ, ਤੁਹਾਡੇ ਧੰਨ ਭਾਗ ਜੇ ਤੁਹਾਨੂੰ ਵੀ ਕਰਤਾ ਪੁਰਖ ਦੀ ਗਲਵਕੜੀ ਦਾ ਪਤਾ ਚੱਲ ਗਿਆ ਹੈ। ਮੈਂ ਤੁਹਾਡੇ ਚਰਨਾਂ 'ਤੇ ਸਿਰ ਰੱਖਦਾ ਹਾਂ। ਉਹ ਤਾਰਕਿਕ ਸੱਜਣ ਆਖਣ ਲੱਗੇ, ਕਬੀਰ ਜੀ, ਗਲਵਕੜੀ ਦਾ ਤਾਂ ਕੱਖ ਪਤਾ ਨਹੀਂ ਚੱਲਿਆ, ਫਿਰ ਕੀ ਪਤਾ ਚੱਲਿਆ ਹੈ? ਆਖਣ ਲੱਗੇ, ਇਹ ਪਤਾ ਚੱਲ ਗਿਆ ਕਿ ਤੂੰ ਬਹੁਤ ਵੱਡਾ ਮਕਾਰ ਹੈ, ਤੂੰ ਬੜਾ ਵੱਡਾ ਪਖੰਡੀ ਹੈ। ਅੱਗੇ ਬ੍ਰਾਹਮਣ ਕਹਿੰਦੇ ਸਨ, ਤੂੰ ਬਹੁਤ ਵੱਡਾ ਪਖੰਡੀ ਹੈ। ਉਹਨਾਂ ਨੇ ਉਦਾਹਰਣਾਂ ਦੇ ਕੇ ਕਿਹਾ ਕਿ ਤੂੰ ਬਹੁਤ ਵੱਡਾ ਪਖੰਡੀ ਹੈ। ਉਹਨਾਂ ਨੇ ਵੇਦਾਂ ਦੇ ਸਲੋਕ ਸੁਣਾ ਸੁਣਾ ਕੇ ਕਿਹਾ, ਤੂੰ ਬਹੁਤ ਵੱਡਾ ਪਖੰਡੀ ਹੈ। ਪਰ ਅਸੀਂ ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ। ਪਰ ਅੱਜ ਅੱਖੀਂ ਦੇਖ ਕੇ ਪਤਾ ਲੱਗ ਗਿਆ ਸਾਰੇ ਹੀ ਸੱਚੇ ਨੇ, ਸਾਨੂੰ ਸਮਝ ਆ ਗਈ ਹੈ ਕੋਈ ਪਰਮਾਤਮਾ ਨਹੀਂ ਆਇਆ, ਕੋਈ ਪਰਮਾਤਮਾ ਨੇ ਗਲਵਕੜੀ 'ਚ ਨਹੀਂ ਪਾਇਆ। ਤੂੰ ਪਖੰਡ ਕਰਨ ਵਾਸਤੇ ਇੱਥੇ ਜ਼ਮੀਨ 'ਤੇ ਸਿਰ ਰੱਖ ਕੇ ਮੱਥਾ ਟੇਕਣ ਲੱਗ ਪਿਆ ਹੈ ਅਤੇ ਅੱਖਾਂ ਜਿਹੀਆਂ ਭਰ ਕੇ ਮਕਰ ਕਰਕੇ ਕਹਿੰਦਾ ਪਿਆ, ਪਰਮਾਤਮਾ ਨੇ ਮੈਨੂੰ ਗਲਵਕੜੀ 'ਚ ਲੈ ਲਿਆ। ਤੂੰ ਇਸ ਕਰਕੇ ਕਹਿੰਦਾ ਹੈ ਕਿ ਲੋਕ ਸਾਰੇ ਇਹ ਗੱਲ ਸੁਣ ਕੇ ਪ੍ਰਭਾਵਿਤ ਹੋ ਜਾਣਗੇ ਅਤੇ ਤੇਰੇ ਨਾਲ ਚੱਲ ਪੈਣਗੇ, ਤੈਨੂੰ ਮੱਥਾ ਟੇਕਣ ਲੱਗ ਪੈਣਗੇ, ਪਰ ਅਸੀਂ ਅੱਜ ਤੈਨੂੰ ਛੱਡ ਕੇ ਜਾ ਰਹੇ। ਕਬੀਰ ਕਹਿਣ ਲੱਗੇ, ਬੇਸ਼ੱਕ ਛੱਡ ਕੇ ਚਲੇ ਜਾਓ, ਪਰ ਇਹ ਸੱਚ ਹੈ ਕਿ ਮੈਨੂੰ ਕਰਤਾ ਪੁਰਖ ਨੇ ਗਲਵਕੜੀ 'ਚ ਲੈ ਲਿਆ, ਸਭ ਨੂੰ ਲਿਆ। ਆਖਣ ਲੱਗੇ, ਅੱਛਾ, ਸਾਨੂੰ ਤਾਂ ਕੋਈ ਦਿਖਾਈ ਨਹੀਂ ਪਿਆ, ਸਾਨੂੰ ਕੋਈ ਅਨੁਭਵ ਨਹੀਂ ਹੋਇਆ, ਕੋਈ ਤਰੰਗ ਉਮੰਗ ਮਨ ਵਿੱਚ ਨਹੀਂ ਜਾਗੀ। ਪਰਮਾਤਮਾ ਨੇ ਗਲਵਕੜੀ 'ਚ ਲਿਆ ਹੁੰਦਾ ਤਾਂ ਸਾਡਾ ਰੋਮ ਰੋਮ ਝਰਨਾਹਟ ਨਾ ਛਿੜ ਜਾਂਦੀ। ਕਦੋਂ ਗਲਵਕੜੀ 'ਚ ਲਿਆ ਹੈ? ਬੜੇ ਧਿਆਨ ਨਾਲ ਸੁਣਨਾ। ਕਬੀਰ ਆਖਣ ਲੱਗੇ, ਹੁਣੇ ਹੀ ਇਹ ਗਰਮੀ ਦੀ ਰੁੱਤ ਵਿੱਚ ਪਸੀਨਾ ਪਸੀਨਾ ਹੋ ਰਹੇ ਸੀ ਅਤੇ ਤੁਸੀਂ ਦੇਖਿਆ ਨਹੀਂ ਹੈ, ਇੱਕ ਠੰਡੀ ਹਵਾ ਦਾ ਝੋਕਾ ਸਾਡੇ ਸਾਰਿਆਂ ਦੇ ਤਨ ਨੂੰ ਛੋਹ ਕੇ ਗਿਆ ਹੈ, ਸਾਡੇ ਸਾਰਿਆਂ ਦੇ ਤਨ ਨਾਲ ਸਪਰਸ਼ ਕਰਕੇ ਗਿਆ ਹੈ। ਸਾਰੇ ਉੱਚੀ ਉੱਚੀ ਹੱਸਣ ਲੱਗ ਪਏ। ਆਖਣ ਲੱਗੇ, ਲਓ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਇਹ ਨਾਲ ਗੰਗਾ ਦਰਿਆ ਚੱਲ ਰਿਹਾ, ਹਵਾ ਦੀਆਂ ਤਰੰਗਾਂ ਪਾਣੀ ਨਾਲ ਸੋ ਕੇ ਆਈਆਂ ਨੇ ਅਤੇ ਸਾਨੂੰ ਸੋ ਕੇ ਚਲੀਆਂ ਗਈਆਂ ਨੇ, ਇਹਦੇ ਵਿੱਚ ਪਰਮਾਤਮਾ ਕਿੱਥੋਂ ਆ ਗਿਆ? ਇਹ ਤਾਂ ਚੱਲਦੀ ਹੋਈ ਹਵਾ ਹੈ। ਕਬੀਰ ਕਹਿਣ ਲੱਗੇ, ਇਹੀ ਤਾਂ ਅਨੁਭਵ ਕਰਨ ਦਾ ਢੰਗ ਹੈ, ਇਸੇ ਨੂੰ ਹੀ ਤਾਂ ਅਨੁਭਵੀ ਸੰਸਾਰ ਕਹਿੰਦੇ ਨੇ। ਇਸ ਸੜਦੀ ਹੋਈ ਗਰਮੀ ਵਿੱਚ ਠੰਡਾ ਹਵਾ ਦਾ ਝੋਕਾ ਹੋਰ ਕੌਣ ਦੇ ਸਕਦਾ ਹੈ? ਇਹ ਠੰਡਾ ਝੋਕਾ ਨਹੀਂ ਹੈ, ਇਹ ਪਰਮਾਤਮਾ ਸਾਨੂੰ ਗਲ ਲਾ ਕੇ ਲੰਘਿਆ ਹੈ, ਪਰਮਾਤਮਾ ਨੇ ਠੰਡ ਪਾਈ ਹੈ। ਵਰਨਾ ਇੰਨੀ ਸੜਦੀ ਹੋਈ ਭਿਆਨਕ ਗਰਮੀ ਵਿੱਚ ਸਾਡੇ ਤੱਕ ਠੰਡੀ ਤਰੰਗ ਕਿਵੇਂ ਆ ਸਕਦੀ ਸੀ? ਇਹ ਸਤਸੰਗੀ ਹਿਰਦਾ ਹੈ, ਉਹਦੇ ਵਾਸਤੇ ਹਵਾ ਦਾ ਝੋਕਾ ਵੀ ਪਰਮਾਤਮਾ ਦੀ ਗਲਵਕੜੀ ਹੈ। ਪਰ ਜੇ ਮਨ ਕੁਸੰਗ ਨਾਲ ਭਰਿਆ ਹੋਵੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੈਠ ਕੇ ਵੀ ਸਾਨੂੰ ਗੁਰੂ ਦੀ ਗੋਦ ਦਾ ਅਨੁਭਵ ਨਹੀਂ ਆਉਂਦਾ, ਅਸੀਂ ਉਸ ਅਨੁਭਵ ਤੋਂ ਵਾਂਝੇ ਰਹਿ ਜਾਂਦੇ ਹਾਂ, ਉਸ ਮਹਿਸੂਸ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ, ਕਿਉਂਕਿ ਸਾਨੂੰ ਸਤਸੰਗਤ ਦੀ ਬਰਕਤ ਦਾ ਪਤਾ ਹੀ ਨਹੀਂ ਹੈ। ਸਤਸੰਗੀ ਹਿਰਦਾ ਕੋਈ ਮਾੜਾ ਜਿਹਾ ਰਾਮ ਕਹਿ ਦੇਵੇ ਨਾ, ਉੱਥੇ ਹੀ ਜੁੜ ਜਾਂਦਾ, ਉਹਦਾ ਜੁੜਨਾ ਹੋ ਜਾਂਦਾ ਹੈ। ਇੱਕ ਬੰਗਾਲ ਦੇ ਮਹਾਂਪੁਰਖ ਸਵਾਮੀ ਰਾਮ ਕ੍ਰਿਸ਼ਨ ਜੀ ਦਾ ਇੱਕ ਵਾਕਿਆ ਮੇਰੇ ਖਿਆਲ ਆਇਆ, ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਉਹ ਚੱਲਦੇ ਜਾ ਰਹੇ ਸਨ ਅਤੇ ਕਿਸੇ ਨੇ ਰਾਮ ਰਾਮ ਉਹਨਾਂ ਨੂੰ ਕਹਿ ਦਿੱਤਾ। ਅੱਗੇ ਹੋ ਕੇ ਆਖਣ ਲੱਗਾ, ਸਵਾਮੀ ਜੀ ਰਾਮ ਰਾਮ। ਇਹ ਰਾਮ ਰਾਮ ਸੁਣਿਆ ਅਤੇ ਖੜ੍ਹੇ ਖੜ੍ਹੇ ਸਵਾਮੀ ਰਾਮ ਕ੍ਰਿਸ਼ਨ ਸਮਾਧੀ ਲੀਨ ਹੋ ਗਏ ਔਰ ਉਹਨਾਂ ਦਾ ਤਨ ਬੇਸ਼ੁੱਧ ਹੋ ਗਿਆ ਅਤੇ ਜ਼ਮੀਨ 'ਤੇ ਗਿਰ ਕੇ ਸੱਟ ਖਾ ਗਏ। ਕਈ ਦਫ਼ਾ ਐਸਾ ਹੋ ਜਾਂਦਾ ਸੀ, ਕੋਈ ਰਾਮ ਸ਼ਬਦ ਕਹਿ ਦੇਵੇ, ਉਹ ਸਮਾਧੀ ਲੀਨ ਹੋ ਜਾਂਦੇ ਸਨ। ਉਹਨਾਂ ਦੇ ਸੇਵਕ ਨਾਲ ਚੱਲਣ ਵਾਲੇ ਲੋਕਾਂ ਨੂੰ ਕਹਿੰਦੇ ਜਾਂਦੇ ਸਨ, ਬਈ ਦੇਖਣਾ ਇਹਨਾਂ ਨੂੰ ਕੋਈ ਰਾਮ ਰਾਮ ਨਾ ਕਹਿ ਦੇਵੇ, क्योंकि जे किसी ने राम शब्द कह दिता और इन्होंने सुन लिया तो ये खड़े खड़े गिर सकते, इसलिए जदों बैठ जावणगे उदों राम राम कह लेना, उदों राम नाम की धुनी अलाप लेना, पर चलदिया होया ये शब्द तुसी ना आखना। उन्हां दे सेवक सख्ती नाल इस गल की पालना करते सन। साढ़े सिख जगत में महापुरुख होए, बड़ी अगम्मी आत्मा संत बाबा अतर सिंह जी मस्तुआने वाले, जिन्हां नूं सारे पंथ ने संत का खिताब दे के निवाजिया। संत का खिताब का मतलब है कि यह गुरु वर्गा ही हो गया, इहदे विच ते गुरु विच कोई फर्क नहीं रह गया। एक आम सिख भी जब अमृत पान कर लैंदा ना, अपने तन ते ककार सजा लैंदा, नितनेम नाल अपना नाता जोड़ लैंदा है, ते फिर उस नाल भी शब्द जुड़ जाता है बई ये संत सिपाही है, ये वो सिपाही है जेड़ा गुरु वर्गा हो गया, जिस विच ते गुरु विच कोई फर्क नहीं रह गया। संत दा अखरी अर्थ तां यही बनता, परमात्मा वास्ते शब्द आया है, गुरु वास्ते शब्द आया है, ते उन्हां महान पुरखां लई ये शब्द आया है जेड़े करता पुरख का जप कर करके उस विच अभेद हो गए। जैसे गुरु अमरदास महाराज कहंदे ने, आवो संत प्यारे हो अकथ की करह कहानी, आओ गुरमुखो नाम जप जप के परमात्मा विच समा गए, उसकी गलवकड़ी का अनुभव करन वाले हिरदा रखण वाले महापुरखो, तुसी आओ ते बैठ के उस पार ब्रह्म परमेश्वर का जिक्र करिए। वो एक दिन लंगर विच बैठे सन संत बाबा अतर सिंह जी, मस्तुआने वाले महापुरख ते गुरमुख सिंह नाम दे सेवादार ने उन्हां दे सामने दाल पा के ना एक प्रसादा लिया के रख दिता। असीं ते सारा जीवन इस तरह जींदे आ कि नाम दा रस तां किधरे रह गया, सानू भोजन दे स्वाद दा भी अनुभव नहीं आता। भोजन विच करता पुरख ने बड़ा अगम्मी स्वाद रखिया होया है, रस रखिया होया है, हर चीज़ दा अपना अपना वक्रा वक्रा स्वाद है, हर अनाज दा वक्रा वक्रा स्वाद है, पर साड़ी तर्जे जिंदगी यो जी हो गई, जीवन शैली यो जी हो गई कि हर चीज़ विच लूण ही पा छड़ दे, ते लूण दा ही स्वाद देखदे आ, पदार्थ का स्वाद गुआ दें, उसका असली स्वाद की हैगा है। जे कणक का असली स्वाद जानना हो ना, ते किधरे फिक्का प्रसादा जेड़ा बिना घ्यो लगाया होवे उसनू चबा चबा के देखो, हौली हौली मूँह मिठास नाल भर जाएगा, रस नाल भर जाएगा। साग का अपना स्वाद है, हर पदार्थ का अपना अपना स्वाद है, पर मनुख ने पदार्थ का स्वाद भी मार छड़िया लूण पा के ते खंड पा के। जिते चीज़ा पदार्थ के स्वाद नू मार दिया ने, उत्थे साड़ी सेहतयाबी का भी वड्डा नुकसान कर दिया। किधरे कणक नू दलिए दे रूप च फिक्का खा के देखो कितना स्वाद बनता है, ते दूजा स्वाद ना माणन दा साडा वड्डा कारण यह है कि बिना भुख तो ही खाई जाते, भुख होंदी नहीं खाई जाते हैं, तो जितनी देर भुख ना आवे उतनी देर स्वाद माणन दे ओ बारीक टिशू साड़ी जबान ते सक्रिय नहीं होंदे, एक्टिवेट नहीं होंदे, जिन्हां नाल सानू पदार्थ का स्वाद मिल सकता है। बिल्कुल इस तरह मैं अर्ज करना चाहता हाँ, ये सतसंगत साक्षात गुरु नानक का दीदार ते गुरु नानक दी गोद है, पर भावना दियां तरंगा श्रद्धा दियां तरंगा अंदर एक्टिवेट ना होण करके असी इत्थे बह बह के थक थक के चले जाते। थक जाता है तन, अक जाता है मन, ते संगत तो वंझे रह जाते, संगत विच बैठ के भी वंझे रह जाते हैं। ये बिल्कुल इस तरह ही है जिवें कोई मनुख श्री दरबार साहब दे सरोवर विच खड़ा होवे पर बिना इशनान कित्या ही बाहर आ जाए। ऐसा हो सकता है? मैं अर्ज करा बिल्कुल ऐसा हो सकता है। किसी मनुख नूं प्लास्टिक दे लिफाफे विच चंगी तरह लुका दे भी है, वो अपने सारे शरीर ते प्लास्टिक दा लिफाफा चढ़ा के सील करके ते सरोवर विच खड़ा हो जाए, वो इशनान तो वंझा रह सकता है। बिल्कुल भावनावां दियां बिरतियां शरदा दा परवाह अंदर ना होण करके असी सतसंग विच बैठ के भी समाधि तो वंझे रह जांदे, अनुभव तो वंझे रह जांदे आ। उस सेवादार ने महाराज महापुरखां दे सामने भोजन रखिया ते उन्होंने छक के आख्या, कहन लगे गुरमुख सिंघा बड़ा स्वाद प्रसाद बनाया है, दाल ते कमाल ही हो गई है। ते आखन लगा बाबा जी ये दाल स्वाद मैं नहीं बनाई, मैं ते वेखदा सगों असी गुरद्वारा साहिबाना विच लंगरां विच दाल बनाउने आ, उहदे विच बाणी दा स्वाद आउंदा है, बाणी दा रस आउंदा है, कथा कीर्तन दीआं तरंगां आउंदीआं ने ओह बहुत स्वाद बन जांदी है। पर असी तरह तरह दे मसाले पा के ते घिओ दे वड्डे वड्डे ब्लॉक पा के ओह दाल सब्जी नूं उल्टा बेस्वाद कर छड्डदे, उहदे विच सेहतयाबी नहीं रह जांदी, सगों एक तरह नाल सेहत नूं खराब करन वाली चीज़ असी बना देंदे हाँ। कारण पता की है? शायद सानू गुरु की बाणी दे नाल पदार्थ स्वाद बन जाते ने, इस गल का शायद पूर्ण भरोसा नहीं, साडा मन शायद इत्थे टिकया होया नहीं है। उस सेवादार कहन लगा बाबा जी मैं दाल स्वाद नहीं बनाई। बाबा जी कहन लगे सिद्धरिया तू मुकरदा पिया है, मेरे सामने तू दाल बना रहा सी मैं देख के गया, हुण तू पा के लियाया है। बाबा जी दे सामने हाथ जोड़ के ये श्रद्धा वाला सिख सी ते आखण लगा महापुरखो दाल मैं स्वाद नहीं बनाई, दाल नूं स्वाद तां वाहिगुरु ने बनाया। जद ये बोल सुने ना बाबा जी ने समाधि लीन हो गए, आखण लगे वाहिगुरु ने ही दाल स्वाद बनाई है। हाँ बिल्कुल, साडे कपड़ियां दी मैल भी वाहिगुरु ही कढ़दा है, साडे घर नूं टैंपरेचर दे मुताबक भी वाहिगुरु ही करदा है, साडे भोजन दा पाचन दी सारी प्रणाली नूं भी वाहिगुरु ही एक्टिवेट करदा है। पर साडा मन इत्थे कदी ठहरदा नहीं है, असी सोचदे आ मैं करदा हाँ ते मैं कर लिया। महापुरुष जुड़े रहे, तीन दो तरह नाल मैं जिक्र सुनिया, एक किसे तो सुनिया बई तीन दिन समाधि लगी रही, ते किसे तो सुनिया बई 18 दिन बाबा जी समाधि विच रहे। ना 18 दिन ही घट ने ते 3 दिन भी कोई घट नहीं है के, पर समाधि लीन रहे। ते जद समाधि तो उत्थान होए ओ सेवादार फिर दौड़ के भोजन लिया, आख्या बाबा जी लंगर छक लवो। ते महापुरख कहन लगे पुरखा अजे हुण तां तू लंगर छकाया है, इहदा मतलब जिहड़ा हुण शब्द वरत्या ना इहदा मतलब है समाधि विच समा मुक जांदा है, दुख दे विच लेंथ ऑफ टाइम वध जांदी है, समा मुकण विच नहीं आउंदा, सुख विच समा छोटा हो जांदा है पर समाधि विच समा मुक जांदा है, ते उसनूं अकालमई अवस्था कहिंदे, जिसनों गुरु नानक कहते ने अकाल मूरत या अकाल पुरख, अकालमयी अवस्था हो जाती है। बाबा जी ने जब सुनिया आखण लगे हुणे ही भोजन लियाया, हुणे ते सकिया है, वो गुरमुख कहन लगा बाबा जी हुणे नहीं सकिया 18 दिन हो गए ने। आखण लगे ये किवें हो गया? ओ गुरमुख प्यारा फिर कहन लगा, आखण लगा ये ते वाहेगुरु ने कीता है। ये शब्द सुन के बाबा जी फिर समाधि लीन हो गए। मैं गुजारिश ये करना चाहता हाँ, वडभागे मनुख ने जिहड़े इस बरकत का अनुभव करते ने, हर दूजड़ी लाभ करता पुरख नाल ਪ੍ਰਣਾਏ ਜਾਣ ਦਾ ਦੂਜਾ ਫੇਰਾ ਹੈ ਸਤਸੰਗ ਵਿੱਚ ਆ ਕੇ ਬੈਠਣਾ। ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਸੰਗਤ ਵਿੱਚ ਆ ਕੇ ਮਨ ਨਿਰਭੈਤਾ ਨਾਲ ਭਰ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਹੈ, ਹਉਮੈ ਦੀ ਮੈਲ ਟੁੱਟ ਜਾਂਦੀ ਹੈ। ਨਿਰਮਲ ਭਉ ਪਾਇਆ ਅਤੇ ਗੁਰੂ ਦਾ ਨਿਰਮਲਤਾ ਵਾਲਾ ਭਉ ਅੰਦਰ ਵੱਸਦਾ ਹੈ। ਮਨੁੱਖ ਅਨੁਭਵ ਕਰਦਾ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਅਤੇ ਕਰਤਾ ਪੁਰਖ ਮੇਰ ਦੀ ਨਜ਼ਰ ਨਾਲ ਦੇਖਦਾ ਹੋਇਆ ਦਿਖਾਈ ਪੈਂਦਾ ਹੈ, ਅਤੇ ਮਨੁੱਖ ਨੂੰ ਕਰਤੇ ਪੁਰਖ ਦਾ ਦੀਦਾਰ ਹੁੰਦਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਆਤਮ ਰਾਮ ਆਪਣਾ ਪਰਮਾਤਮਾ ਸਾਰੇ ਪਸਰਿਆ ਹੋਇਆ ਦਿਖਾਈ ਪੈਂਦਾ ਹੈ। ਸਰਬ ਰਹਿਆ ਭਰਪੂਰੇ ਅਤੇ ਸਾਰਿਆਂ ਵਿੱਚ ਪਰਿਪੂਰਨ ਦਿਖਾਈ ਪੈਂਦਾ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਅੰਦਰ ਅਤੇ ਬਾਹਰ, ਹਿਰਦੇ ਵਿੱਚ ਅਤੇ ਹਰ ਇੱਕ ਵਿੱਚ ਵੱਸਦਾ ਹੋਇਆ ਪਰਮਾਤਮਾ ਦਿਖਾਈ ਪੈ ਜਾਂਦਾ ਹੈ। ਅਤੇ ਐਸਾ ਗੁਰਮੁਖ ਗੁਰੂ ਸੰਗਤਾਂ ਦੇ ਨਾਲ ਮਿਲ ਕੇ, ਹਰ ਜਨ ਦਾ ਮਤਲਬ ਹੈ ਗੁਰੂ ਦੇ ਸੇਵਕ, ਸਤ ਸੰਗਤ ਉਹਨਾਂ ਦੇ ਨਾਲ ਬੈਠ ਕੇ ਮਿਲ ਹਰ ਜਨ ਮੰਗਲ ਗਾਏ, ਇਹ ਫਿਰ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਨੇ। ਅੰਦਰ ਅਨਹਦ ਵਾਜੇ ਸੁਣਦੇ ਨੇ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਵਿਸਥਾਰ ਰੂਪ ਵਿੱਚ ਸਾਰੀ ਵਿਚਾਰ ਕੱਲ੍ਹ ਸਵੇਰੇ ਦੇ ਦੀਵਾਨਾਂ 'ਚ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਬੜੀ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਬਾਬਾ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਪ੍ਰਵਾਨ ਕਰਨ, ਅਤੇ ਸਤਸੰਗਤ ਦੀ ਮਹਾਨ ਬਰਕਤ, ਸਤਸੰਗਤ ਵਿੱਚ ਕਰਤੇ ਪੁਰਖ ਦਾ ਦੀਦਾਰ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਵਿਚਾਰ ਸਤਿਗੁਰੂ ਜੀ ਦੇ ਬਚਨਾਂ ਦੀ ਆਪ ਜੀ ਨਾਲ ਸਾਂਝੇ ਕਰਦਿਆਂ, ਅਨੇਕਾਂ ਹੀ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਆਪ ਬੜੇ ਰੌਸ਼ਨ ਦਿਮਾਗ ਅਤੇ ਰੌਸ਼ਨ ਜ਼ਮੀਰ ਸੱਜਣ ਸੰਗਤ ਵਿੱਚ ਤਸ਼ਰੀਫ ਫਰਮਾ ਹੋ। ਭੁੱਲਾਂ ਚੁੱਕਾਂ ਦੀ ਖਿਮਾ ਨਿਮਾਣੇ ਸੇਵਕਾਂ ਦੀ ਝੋਲੀ 'ਚ ਜ਼ਰੂਰ ਪਾ ਦੇਣਾ, ਅਤੇ ਸਾਹਿਬ ਜੀਆਂ ਦੇ ਦਰ ਤੋਂ ਮਿਲਣ ਵਾਲੀ ਆਨੰਦ ਸਾਹਿਬ ਦੀ ਅਤੇ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਈਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ। आनंद सुनह वड भागी हो सगल मनोरथ पूरे दुख रोग संताप उतरे सुनी सच्ची बाणी सुनते पुनीत कहते पवित्र सतगुर रहया बिनवंत नानक गुर चरण लागे वाजे श्लोक पवन गुरु पाणी पिता दिवस रात दुए दाई दाया चंगियाईयां बुरियाईयां करमी आपो आपनी जिनी नाम त्याया गए मशक्कत नानक ते मुख उजले केती छुट्टी नानक ते मुख उजले केती छुट्टी वाहिगुरु जी का खालसा वाहिगुरु जी की फतेह।